गुर की महिमा क्या। गुर बबेक सतसार ओ आद जुगादि जुग पूरा परमेश्वर ओ आद जुगादि जुग जुग पूरा परमेश्वर परम सत्कार योग सतगुरु सवारी सात संगत जियो गुरु नानक पिता महाराज जी दे दसवें स्वरूप सतगुरु गुरु गोबिंद सिंह पिता जी जो राय भोए दी तलवंडी तो रहमत वरसाणी प्रारंभ कीती श्री केसगढ़ साहब दे आनंदपुर साहब दे पवित्र अस्थान ते ओदी संपूर्णता कीती कलगियां वाले पिता महाराज जी ने खालसे दे साजना दे उत्ते बहुत कुछ जगत दी ते कौम दी झोली विच नवा कुछ पाया। आओ सारी संगत कलगियां वाले पिता जी दे चरणां दा ध्यान करिए श्री केसगढ़ साहब दे पवित्र अस्थान ते सुरती लै चलिए उन्हां पंज महान पुरखां गुरमुख प्यारियां दे चरणां नूं भी प्रणाम करो जिन्हां पंजां ने सब तों पहलां अपना आप सतगुरु जी नूं भेट कीता। जे सतगुरु आप कृपा करन मैं चाहुंदा वां भई इह जो अज ते कल दा दीवान शाम तक साडी सुरती श्री केसगढ़ साहब दे पवित्र अस्थान तों बाहर ना निकले ध्यान ते सुरती द्वारा पंजां दे ते सतगुरु दे ते अमृत दे ते खंडे दे दीदार होण कलगी तर पिता जी तरस करन कोशिश करिए फतेह बुलाओ ते अदब नल आखो जी वाहिगुरु जी का खालसा वाहिगुरु जी की फतेह। सतगुरु जी ने बहुत वटियां वटियां मेरा हर पल वरताइयां ने पर जेड़ियां मेरा सतगुरु जी ने वैसाखी 1699 नू वरताइयां उहदा सी ना रख्या ए भई खालसे दी सिरजना दिवस उहदा सी ना रखदे आ खालसे दा जन्म दिखाड़ा साजना दिवस। सतसंगियो उस दिन सतगुरु जी ने कृपा करके चरणामृत तो खंडे बाटे दे अमृत विच मर्यादा तब्दील कीती है। अगे गरीब नवाज पिता जी अपने चरणा दा अमृत बख्शदे सन इस दिन ते सतगुरु जी ने पंजां नूं पहलां आप खंडे बाटे रही अमृत दी दात दित्ती फिर पंजां नूं अपना रूप बना के पंजां नूं अधिकार दिता ते हुक्म कीता सी अज तों बाद जिन्हें इस धर्म विच शमूलियत करनी है उन्हूं पंज प्यारियां कोलो गुरु ग्रंथ साहिब जी दी हजूरी च बैठ के उन्हां नूं पंज ककार धारण करके इह गुरसिखी दी दात प्राप्त करनी पैगी। ओ सारा इतिहास किवें शुरू होया ते किवें ओदी संपूर्णता होई कल दा दिन मना के उदो बिने करांगा। सतसंगी जनो मैं आप जी दे चरणां दे अंदर जो अज दे दीवान विच बेनती प्रारंभ कर लगा कां ओ एक है ਭਾਈ ਗੁਰੂ ਦਾਤਾ ਜੀ ਨੇ ਮਹਾਨ ਜੋ ਕਿਰਪਾ ਕੀਤੀ, ਜਿਨ੍ਹਾਂ ਪੰਜਾਂ ਪਿਆਰਿਆਂ ਨੇ ਸੀਸ ਭੇਟਾ ਕੀਤੇ, ਉਹਨਾਂ ਪੰਜਾਂ ਦੇ ਨਾਂ ਮਗਰ ਕੀ ਤਮਾਮ ਸਿੱਖੀ ਦੀ ਕਹਾਣੀ ਕੀ ਲੁਕੀ ਹੋਈ ਏ। ਗੁਰੂ ਤੇ ਤੁਹਾਡੀ ਦਿੱਤੀ ਮਤ ਮੁਤਾਬਕ ਉਹਨੂੰ ਸਾਂਝੀ ਕਰਨਾ ਚਾਹੁੰਦਾ ਵਾਂ। ਸਭ ਤੋਂ ਪਹਿਲਾਂ ਵਧਾਈ ਦੇਣਾ ਵਾ ਅੱਜ ਕਲਗੀਆਂ ਵਾਲੇ ਪਿਤਾ ਦੇ ਪਵਿੱਤਰ ਬਚਨ ਨੂੰ 51 ਪ੍ਰਾਣੀਆਂ ਨੇ ਕਬੂਲ ਕੀਤਾ ਹੈ, 51 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ, ਸਵੇਰੇ ਸਤਿਗੁਰੂ ਦੀ ਗੋਦ ਵਿੱਚ ਆਏ ਨੇ। ਸਮੁੱਚੀ ਕੌਮ ਉਹਨਾਂ ਨੂੰ ਜੀ ਆਇਆ ਕਹਿੰਦੀ ਹੈ। ਮੈਂ ਬੇਨਤੀ ਕਰ ਲੱਗਾ, ਪੰਜਾਂ ਦੇ ਮਗਰ ਸਿੱਖੀ ਦੀ ਕਹਾਣੀ ਰੁਕੀ ਹੈ। ਪੰਜ ਨਾਮ ਨੇ ਬੜੇ ਪਿਆਰ ਵਾਲੇ, ਪਿਆਰੇ ਭਾਈ ਦਇਆ ਸਿੰਘ ਸਾਹਿਬ ਧਰਮ ਸਿੰਘ, ਪਿਆਰੇ ਭਾਈ ਹਿੰਮਤ ਸਿੰਘ ਸਾਹਿਬ ਤੇ ਪਿਆਰੇ ਭਾਈ ਮੋਹਕਮ ਸਿੰਘ ਸਾਹਿਬ ਤੇ ਪਿਆਰੇ ਭਾਈ ਸਾਹਿਬ ਸਿੰਘ ਜੀ। ਪਿਆਰਿਓ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ, ਉਹ ਕਹਿੰਦੇ ਨੇ ਜੇ ਕਿਸੇ ਨੇ ਰੱਬ ਨੂੰ ਮਿਲਣਾ ਹੋਏ ਤੇ ਉਸ ਦਾ ਜੀਵਨ ਇੱਕ ਸੜਕ ਤੇ ਪਏ ਹੋਏ ਰੋੜੇ ਦੀ ਤਰ੍ਹਾਂ ਚਾਹੀਦਾ। ਕਹਿਣ ਲੱਗੇ ਰੋੜਾ ਵੀ ਫਿਰ ਕਿਸੇ ਨੂੰ ਦੁੱਖ ਦੇ ਸਕਦਾ ਨਹੀਂ, ਕਹਿੰਦੇ ਉਹਦਾ ਮਿੱਟੀ ਵਰਗਾ ਜੀਵਨ ਭਾਵ ਰੋੜਾ ਕਠੋਰ ਏ। ਜਿਹਨੇ ਰੱਬ ਨੂੰ ਮਿਲਣਾ ਇੰਨਾ ਕੋਮਲ ਮੁਲਾਇਮ ਹੋਵੇ ਮਿੱਟੀ ਵਾਂਗੂ ਉਹ ਚਰਨਾਂ ਦੀ ਧੂੜ ਬਣ ਜਾਵੇ। ਫਿਰ ਕਹਿਣ ਲੱਗੇ ਜਿਵੇਂ ਉਹ ਚਰਨ ਧੂੜ ਹਮੇਸ਼ਾ ਨੀਤੀ ਰਹਿੰਦੀ ਇਹ ਗੁਣ ਤੱਕ ਹੈ, ਪਰ ਇਹਦੇ ਵਿੱਚ ਵੀ ਇੱਕ ਕਮੀ ਨਜ਼ਰ ਆ ਗਈ। ਕਈ ਵਾਰਾਂ ਕਿਸੇ ਦੇ ਚਿੱਟੇ ਕੱਪੜਿਆਂ ਨੂੰ ਉਹ ਮਿੱਟੀ ਲੱਗ ਕੇ ਮੈਲਾ ਵੀ ਕਰ ਸਕਦੀ ਏ, ਤੇ ਰੱਬ ਨੂੰ ਮਿਲਣ ਵਾਲਾ ਕਦੇ ਕਿਸੇ ਨੂੰ ਮੈਲਾ ਨਹੀਂ ਕਰਦਾ, ਉਹ ਤਾਂ ਮੈਲ ਧੋਂਦਾ ਏ। ਫਿਰ ਕਹਿਣ ਲੱਗੇ ਜੀਵਨ ਪਾਣੀ ਵਰਗਾ ਚਾਹੀਦਾ ਹੈ, ਉਹਦੇ ਤੋਂ ਮੁਲਾਇਮ, ਪਰ ਪਾਣੀ ਵਿੱਚ ਵੀ ਇੱਕ ਔਗਣ ਨਜ਼ਰ ਆਇਆ, ਹਾਲਾਤ ਵੇਖ ਕੇ ਕਦੇ ਗਰਮ ਤੇ ਕਦੇ ਠੰਡਾ। ਸਿੱਖ ਤੇ ਰੱਬ ਦਾ ਪਿਆਰਾ ਐਸਾ ਨਹੀਂ ਚਾਹੀਦਾ ਜਿਹੜਾ ਪਿਆਰਿਓ ਕਦੇ ਤੱਤਾ ਹੋਏ ਤੇ ਕਦੇ ਠੰਡਾ ਹੋਏ। ਤੇ ਅੰਤ ਚੌਥੀ ਗੱਲ ਲੈ ਗਏ, ਰੱਬ ਦੇ ਪਿਆਰੇ ਦਾ ਜੀਵਨ ਉਸ ਰੱਬ ਵਰਗਾ ਚਾਹੀਦਾ, ਕਿਉਂਕਿ ਹਰ ਚੀਜ਼ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਪਿਤਾ ਤੋਂ ਲੈ ਕੇ ਤੁਰੋ ਜਮਾਨੇ ਨੂੰ, ਇਹ ਕਹਿਣ ਦੀ ਕਦੇ ਗੁੰਜਾਇਸ਼ ਹੀ ਨਾ ਰਵੇ। ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਨੇ ਕੁਝ ਹੋਰ ਮਰਿਆਦਾ ਦਿੱਤੀ ਤੇ ਗੁਰੂ ਨਾਨਕ ਨੇ ਕੁਝ ਹੋਰ ਦਿੱਤੇ, ਇਹ ਕਿਸੇ ਨੂੰ ਕਹਿਣ ਦਾ ਹੱਕ ਹੀ ਨਾ ਮਿਲੇ। ਭਈ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਵਿੱਚ ਮਰਿਆਦਾ ਕੁਝ ਹੋਰ ਅੰਕਤ ਏ, ਤੇ ਕਲਗੀਆਂ ਵਾਲੇ ਪਿਤਾ ਨੇ ਕੁਝ ਹੋਰ ਮਰਿਆਦਾ ਬੰਨ ਦਿੱਤੀਆਂ, ਇਹ ਕਿਸੇ ਨੂੰ ਕਹਿਣ ਦਾ ਹੱਕ ਨਾ ਮਿਲੇ। ਸੋਚ ਹੀ ਨਾ ਪੁਰੇ, ਮੈਂ ਗੁਰੂ ਨਾਨਕ ਪਿਤਾ ਜੀ ਨੂੰ ਪਿਆਰ ਕਰਦਾ ਪਰ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਨੂੰ ਨਾ ਵੀ ਕਰਾਂ ਤੇ ਕੀ ਫਰਕ ਪਏਗਾ। ਹਰ ਚੀਜ਼ ਦੀ ਜੜ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਵਿੱਚੋਂ ਲੱਭੋ। ਭਗਤ ਜੀ ਕਹਿੰਦੇ, ਕਬੀਰ ਰੋੜਾ ਕੋਈ ਰੋ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਕਬੀਰ ਰੋੜਾ ਕੁਆ ਤਾਂ ਕਿਆ ਪਿਆ ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਕਹਿਣ ਲੱਗੇ ਕਬੀਰ, ਖੇ ਹੋਈ ਤੋਂ ਕਿਆ ਪਿਆ, ਜੋ ਉੱਡ ਲਾਗੇ ਅੰਗ ਖਰਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਫਿਰ ਇੱਥੇ ਵੀ ਨਹੀਂ ਰੋਕਿਆ, ਕਹਿੰਦੇ ਕਬੀਰ, ਪਾਣੀ ਕੂਆ ਤਾਂ ਕਿਆ ਪਿਆ ਸੀਰਾ ਤਾਤਾ ਹੋਏ, ਹਰਜਨ ਐਸਾ ਚਾਹੀਏ ਜੈਸਾ ਹਰ ਕੀ ਹੋਏ। ਹਰੀ ਵਰਗੇ ਬਣਨ ਲਈ ਹਰੀ ਵਰਗਾ ਪਿਆਰਿਓ ਜੀਵਨ ਬਣਾਉਣਾ ਪਏਗਾ। ਕਲਗੀਆਂ ਵਾਲੇ ਪਿਤਾ ਨੇ ਜਦੋਂ ਸਿੱਖ ਨੂੰ ਆਪਣਾ ਰੂਪ ਕਿਹਾ ਏ, ਤੇ ਉਹ ਰੂਪ ਤੱਕ ਕਿਵੇਂ ਪਹੁੰਚਣਾ ਹੈ, ਸਤਿਗੁਰੂ ਜੀ ਨੇ ਉਹਦੇ ਲਈ ਪੰਜ ਚੀਜ਼ਾਂ ਦੀ, ਪੰਜ ਨਾਵਾਂ ਦੀ, ਪੰਜ ਗੁਣਾਂ ਦੀ ਬਖਸ਼ਿਸ਼ ਕੀਤੀ ਹੈ। ਇਸਲਾਮ ਦੇ ਅੰਦਰ ਵੀ ਚਾਰ ਅਵਸਥਾ ਦੱਸੀਆਂ ਨੇ। ਜਦੋਂ ਕੋਈ ਕੁਰਾਨ ਸ਼ਰੀਫ ਦੇ ਮੁਤਾਬਕ ਸ਼ਰ੍ਹਾਂ ਵਿੱਚ ਰਹਿ ਕੇ ਨਮਾਜ਼ ਅਦਾ ਕਰੇ, ਉਹ ਕਹਿੰਦੇ ਸ਼ਰੀਅਤ 'ਚ ਆ ਗਿਆ। ਜਦੋਂ ਉਸ ਤੋਂ ਬਾਅਦ ਉਹ ਬੰਦਗੀ ਸ਼ੁਰੂ ਕਰੇ, ਉਹਨੂੰ ਕਹਿੰਦੇ ਤਰੀਕਤ ਵਿੱਚ ਆ ਗਿਆ, ਰੂਹਾਨੀ ਸਫ਼ਰ ਇਹਨੇ ਕੁਣ ਸ਼ੁਰੂ ਕਰ ਲਿਆ ਹੈ। ਸਤਸੰਗਿਓ, ਜਦੋਂ ਉਹਨੂੰ ਰੂਹਾਨੀ ਸਫ਼ਰ ਵਿੱਚ ਆਈਆਂ ਰੁਕਾਵਟਾਂ ਦੂਰ ਹੋ ਜਾਣ, ਆਪੇ ਦੀ ਪਹਿਚਾਣ ਹੋਣ ਲੱਗ ਪਵੇ, ਅੱਲਾ ਤਾਲਾ ਦੇ ਕੁਝ ਨਾ ਕੁਝ ਰਹਿਮਤਾਂ ਵਰਸਣ ਲੱਗ ਪੈਣ, ਕਹਿੰਦੇ ਮਾਰਫਤ ਤੱਕ ਪਹੁੰਚ ਗਿਆ ਹੈ। ਤੇ ਜਦੋਂ ਉਸ ਤੋਂ ਬਾਅਦ ਉਹਦਾ ਮਿਲਾਪ ਹੁੰਦਾ ਏ, ਉਹਨੂੰ ਹਕੀਕਤ ਦੀ ਅਵਸਥਾ ਕਿਹਾ ਜਾਂਦਾ ਏ। ਤੇ ਹੁਣ ਸਾਡੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਮਰਿਆਦਾ ਏ, ਹਜ਼ੂਰ ਨੇ ਕਿਰਪਾ ਕੀਤੇ 80,000 ਦੇ ਇਕੱਠ ਵਿੱਚੋਂ ਕਲਗੀਆਂ ਵਾਲੇ ਪਿਤਾ ਜੀ ਨੇ ਅੰਮ੍ਰਿਤ ਵੇਲਾ ਏ, ਆਸਾ ਦੀ ਵਾਰ ਦੀ ਸੰਪੂਰਨਤਾ ਹੋਈ ਏ, 80,000 ਦਾ ਇਕੱਠ ਕਿਸੇ ਰੱਬੀ ਰੰਗ ਵਿੱਚ ਜੁੜਿਆ ਬੈਠਾ ਏ। ਦੇਸ਼ ਤੇ ਕਾਲ ਉਹਨਾਂ ਨੂੰ ਚੇਤਾ ਨਹੀਂ, ਘਰ ਤੇ ਬਾਹਰ ਦੀ ਉਹਨਾਂ ਨੂੰ ਸੁੱਧ ਬੁੱਧ ਕੋਈ ਨਹੀਂ। ਸੁਰਤੀ ਬਿਰਤੀ ਦੇ ਅੰਦਰ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਕੋਈ ਦੂਜਾ ਖਿਆਲ ਤੱਕ ਨਹੀਂ ਹੈ। ਸਤਸੰਗਿਓ, ਜਿਹਨੂੰ ਲੋਕੀ ਕਹਿੰਦੇ ਬੇਗਮਪੁਰਾ ਮੇਰੇ ਜਾਂ ਕੇਵਲ ਜ਼ੁਬਾਨ ਤੋਂ ਪੜਦਾ, ਉਹ ਬੇਗਮਪੁਰੇ ਦੇ ਵਿੱਚ ਪ੍ਰਤੱਖ ਬੈਠੇ ਹੋਏ ਨੇ। ਉਸ ਕਿਸੇ ਅਡੋਲ ਅਵਸਥਾ ਵਿੱਚ ਟਿਕੇ ਹੋਇਆਂ ਨੂੰ ਅੱਗੇ ਨਿੰਮੀ ਜੀ ਆਵਾਜ਼ ਸਤਿਗੁਰੂ ਦੀ ਆਉਂਦੀ ਸੀ ਬਚਨ ਹੋਣੇ, ਤੇ ਭਾਈ ਨੰਦ ਲਾਲ ਸਾਹਿਬ ਨੇ ਕਹਿਣਾ ਫੁੱਲ ਪੈ ਕਰਦੇ ਨੇ, ਅੱਜ ਆਵਾਜ਼ ਵੀ ਉੱਚੀ ਏ ਤੇ ਕਲਗੀਆਂ ਵਾਲੇ ਬੈਠੇ ਨਹੀਂ, ਉੱਠ ਕੇ ਖੜੇ ਹੋ ਗਏ ਨੇ। ਖੜੇ ਹੋ ਕੇ ਗਰੀਬ ਅਨਵਾਦ ਪਿਤਾ ਨੇ ਅੱਜ ਮਿਆਨ ਵਿੱਚੋਂ ਕਿਰਪਾਨ ਨੂੰ ਵੀ ਬਾਹਰ ਕੱਢਿਆ ਏ। ਆਪਣੀ ਜ਼ੁਬਾਨ ਪਾਕ ਤੋਂ ਸੋਹਣੇ ਜੇ ਬਚਨਾਂ ਨਾਲ ਇਹ ਹੁਕਮ ਫੁਰਮਾਇਆ ਨੇ, ਗੁਰੂ ਨਾਨਕ ਨੂੰ ਪਿਆਰ ਕਰਨ ਵਾਲਿਓ, ਰੱਬ ਦੇ ਰੰਗ ਵਿੱਚ ਰੰਗੇ ਹੋਇਓ, ਜੰਮਣ ਤੇ ਮਰਨ ਦਾ ਗੇੜ ਕਟਾਉਣ ਵਾਲਿਓ, ਇਸ ਦੁਨੀਆਂ ਵਿੱਚ ਰਹਿ ਕੇ ਬੇਗਮਪੁਰੇ ਤੇ ਵਾਸੀਓ, ਮੈਂ ਚਾਹੁੰਦਾ ਅੱਜ ਤੁਹਾਨੂੰ ਸੰਪੂਰਨਤਾ ਦੇ ਰੰਗ ਭਰਨੇ ਨੇ, ਪਰ ਉਹ ਰੰਗ ਭਰਨ ਵਾਸਤੇ ਮੈਨੂੰ ਤੁਹਾਡੇ ਚੋਂ ਇੱਕ ਸੀਸ ਦੀ ਲੋੜ ਹੈ। ਵਿਸਤਾਰ ਇਸ ਪਾਸੇ ਦਾ ਕੱਲ ਨੂੰ ਸਾਂਝਾ ਕਰਾਂਗਾ, ਪਰ ਉਹ ਜਦੋਂ ਹਜ਼ੂਰ ਨੇ ਸੀਸ ਦੀ ਮੰਗ ਕੀਤੀ ਤੇ ਪਿਆਰਿਓ, ਸਨਾਟਾ ਪਹਿਲਾਂ ਹੀ ਇਹ ਸਨਾਟਾ ਗੁਰੂ ਕਾ ਬਚਨ ਸੁਣ ਕੇ ਮਤ ਸਮਝੋ। ਅਸੀਂ ਕਈ ਵਾਰ ਖਿਆਲ ਕਰਦੇ ਹਾਂ ਜਿਵੇਂ ਹੁਣ ਅਸੀਂ ਬਾਹਰੋਂ ਭੱਜੇ ਨੱਚੇ ਆ ਕੇ ਆਪਣੇ ਮਨ ਦੇ ਅੰਦਰ ਕਈ ਉਤਰਾਅ ਚੜਾ, ਕੋਈ ਆਪਣਾ ਕੋਈ ਬੇਗਾਨਾ, ਸ਼ਾਇਦ ਉਦੋਂ ਗੁਰੂ ਦੀ ਖਜੂਰੀ ਵਿੱਚ ਵੀ ਇਸ ਤਰ੍ਹਾਂ ਦੇ ਖਿਆਲ ਟਕਰਾਉਣ ਵੱਲ ਬੈਠੇ ਹੋਣਗੇ। ਨਹੀਂ, ਕਦੇ ਨਾ ਸੋਚਿਆ ਜੇ ਸਮਰੱਥ ਗੁਰੂ ਦੀ ਇੱਕ ਦ੍ਰਿਸ਼ਟੀ ਦੇ ਅੰਦਰ ਕਰੋੜਾਂ ਬ੍ਰਹਿਮੰਡ ਆਪਣੀ ਚਾਲ ਬਦਲ ਕੇ ਰੁਕ ਸਕਦੇ ਨੇ। ਸਤਸੰਗਿਓ, ਉਸ ਹਜ਼ੂਰ ਦੇ ਚਰਨਾਂ ਅੰਦਰ ਸਨਾਟਾ ਅੰਦਰ ਦਾ ਉਹ ਸਨਾਟਾ ਏ ਜਿਹਨੂੰ ਸਤਿਗੁਰੂ ਚਾਹੁੰਦੇ ਹਰ ਸਿੱਖ ਦੇ ਅੰਦਰ ਉਹ ਖਮੋਸ਼ੀ ਹੋਵੇ, ਜਿੱਥੇ ਦੁਨੀਆਂ ਮੁੱਕ ਜਾਏ ਤੇ ਕੇਵਲ ਦੀਨ ਦੀ ਆਵਾਜ਼ ਰਹਿ ਜਾਵੇ, ਸੰਸਾਰ ਦੀ ਆਵਾਜ਼ ਖਤਮ ਹੋ ਕੇ ਕੇਵਲ ਤੂੰ ਹੀ ਦੇ ਨਿਰੰਕਾਰ ਦੀ ਆਵਾਜ਼ ਪ੍ਰਬਲ ਹੋ ਜਾਏ। ਉਹੋ ਜੇ ਹਾਲਾਤ ਵਿੱਚੋਂ ਇੱਕ ਉੱਠਿਆ ਏ, ਸਿਰ ਨੀਵਾਂ ਏ, ਹੱਥ ਜੁੜੇ ਨੇ, ਹਜ਼ੂਰ ਨੇ ਕਿਰਪਾ ਕਰਕੇ ਜਦੋਂ ਉਹਨੇ ਕੋਲ ਆ ਕੇ ਨਮਸਕਾਰ ਕੀਤੇ, ਮਸਤਕ ਨਿਵਾ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਕਹਿਣ ਲੱਗੇ, ਪਿਆਰਿਆ, ਤੰਬੂ ਵਿੱਚ ਜਾਣ ਤੋਂ ਪਹਿਲਾਂ ਆਪਣਾ ਨਾਂ ਦੱਸਣਾ ਪਵੇਗਾ। ਸਾਰੇ ਵੇਖ ਰਹੇ ਨੇ, ਦਾਤਿਆ ਕਦੇ ਵੀ ਤੇਰੇ ਚੋਜ ਦੀ ਸਮਝ ਨਹੀਂ ਆਈ, ਅੱਜ ਪਹਿਲੀ ਵਾਰੀ ਨਹੀਂ। ਜੋ ਅਸੀਂ ਸੋਚਦੇ ਹਾਂ ਸਤਿਗੁਰੂ ਪਿਤਾ ਜੀ ਕੁਝ ਹੋਰ ਹੀ ਸੋਚ ਕੇ ਬਖਸ਼ਿਸ਼ ਕਰਦੇ ਨੇ। ਇਹ ਤਾਂ ਪਲ ਪਲ ਸਿੱਖ ਨਾਲ ਹੁੰਦਾ ਏ, ਅੱਜ ਵੀ ਹੋ ਰਿਹਾ ਏ, ਪਰ ਜੋ ਗੁਰੂ ਕਰਾਏ ਉਹਦੇ ਚ ਸਿੱਖ ਦਾ ਭਲਾ ਹੁੰਦਾ ਏ। ਨਵੇਂ ਚੋਜ ਵੇਖ ਕੇ ਸਤਿਗੁਰੂ ਜੀ ਦੇ ਸੰਗਤ ਵੇਖ ਰਹੀ, ਭਲੇ ਪੁਰਖਾਂ ਨਾਮ ਦੱਸ, ਅੱਜ ਨਿਰੰਕਾਰ ਦੇ ਘਰ ਨਾਲ ਜੁੜਨ ਲਈ, ਉਹਦਾ ਰੂਪ ਬਣਨ ਲਈ, ਜੁੱਗਾਂ ਤੱਕ ਤੈਨੂੰ ਮਾਣ ਮਿਲਣਾ ਏ, ਤੇਰੇ ਤੋਂ ਹੀ ਅੱਗੇ ਖਾਲਸੇ ਪੰਥ ਦੀ ਸ਼ੁਰੂਆਤ ਹੋਣੀ ਏ, ਮੈਂ ਚਾਹੁੰਦਾ ਇਸ ਜੜ ਦਾ ਨਾਂ ਦੱਸਿਆ ਜਾਵੇ। ਤੇ ਹੱਥ ਜੋੜ ਕੇ ਕਿਹਾ, ਸਤਿਗੁਰੂ ਮਾਪਿਆਂ ਨੇ ਭਾਈ ਦਇਆ ਰਾਮ ਰੱਖਿਆ ਏ। ਤੇ ਸਹਿਬ ਪ੍ਰਸੰਨ ਨੇ, ਸਦਾ ਹੀ ਨੇ, ਅੱਜ ਹੋਰ ਵਧੇਰੇ ਪ੍ਰਸੰਨਤਾ ਵਿੱਚ ਆ ਕੇ ਕਹਿਣ ਲੱਗੇ, ਸ਼ੁਕਰ ਏ, ਅੱਜ ਤੱਕ ਇਸ ਮਨੁੱਖਤਾ ਦੇ ਅੰਦਰੋਂ ਧਰਮ ਦੇ ਨਾਮ ਚੱਲੇ, ਤਲਵਾਰਾਂ ਦੀ ਆਵਾਜ਼ ਬੜੀ ਸੁਣੀ ਗਈ, ਦੂਸਰੀ ਕੌਮ ਨੂੰ ਖਤਮ ਕਰਨ ਲਈ ਬੜੇ ਬੜੇ ਉੱਚੇ ਤੇ ਕੋਝੇ ਸ਼ਬਦ ਸੁਣੇ ਗਏ, ਧਰਮ ਦੇ ਨਾਮ ਚੱਲੇ, ਲੱਖਾਂ ਘਰ ਉਜਾੜ ਦਿੱਤੇ ਗਏ। ਅੱਜ ਪਿਆਰਿਓ ਪਹਿਲੀ ਵਾਰ ਧਰਮੀ ਪੁਰਸ਼ਾਂ ਦੇ ਅੰਦਰੋਂ ਦਇਆ ਰਾਮ ਨੇ ਉੱਠਿਆ, ਦਇਆ ਦਾ ਗੁਣ ਉੱਠ ਖਲੋਤਾ ਹੈ। ਜਿਹੜਾ ਗੁਰੂ ਨਾਨਕ ਪਿਤਾ ਦਾ ਘਰ ਇਹਨਾਂ ਇੱਥੇ ਪਿਆਰਿਓ, ਸਭ ਤੋਂ ਪਹਿਲਾਂ ਦਇਆ ਤੋਂ ਸ਼ੁਰੂਆਤ ਕੀਤੀ ਜਾਂਦੀ। ਤਰਸ, ਦਇਆ ਤਾਂ ਭਾਵ ਹੈ ਸਾਧ ਸੰਗਤ, ਉਹ ਦਇਆ ਨਹੀਂ ਵੀ ਸਾਡੇ ਪੈਰ ਚਲੇ ਕੀੜਾ ਨਾ ਮਰ ਜਾਏ, ਉਹ ਦਇਆ ਨਹੀਂ ਏ, ਪਿਆਰਿਓ ਕੋਈ ਮੂੰਹ ਤੇ ਪੱਟੀ ਬੰਨ ਲੈਣੀ। ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ ਦਇਆ ਦਾ ਜਿਹੜਾ ਸ਼ਬਦ ਹੈ ਨਾ, ਜਦੋਂ ਕਿਸੇ ਦਾ ਅੰਦਰ ਰੱਬ ਦੇ ਰੰਗ ਵਿੱਚ ਪਿਆਰ ਨਾਲ ਇੰਨਾ ਕੁ ਭਰ ਜਾਏ, ਸਮੁੱਚੀ ਮਨੁੱਖਤਾ ਉਹਨੂੰ ਆਪਣੇ ਰੱਬ ਪਿਤਾ ਦੇ ਬੱਚੇ ਜਾਪਣ, ਮਨੁੱਖਤਾ ਦੇ ਤਮਾਮ ਦੁੱਖ ਨੂੰ ਵੇਖ ਕੇ ਉਹਦਾ ਅੰਦਰ ਕਿਸੇ ਡੂੰਘੇ ਪਿਆਰ ਵਿੱਚ ਪੈ ਕੇ ਉਹਨੂੰ ਵੰਡਣ ਲਈ ਮਜਬੂਰ ਹੋ ਜਾਏ, ਉਹਨੂੰ ਕਹਿੰਦੇ ਇਹ ਦਇਆਵਾਨ ਏ। ਸਤਸੰਗੀ ਜਨੋ, ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਜਪਜੀ ਸਾਹਿਬ ਅੰਦਰ, ਦਇਆ ਦੀ ਤੁਲਨਾ ਮਾਂ ਨਾਲ ਕੀਤੀ ਨੇ, ਧਰਮ ਦੀ ਤੁਲਨਾ ਪੁੱਤ ਨਾਲ ਕੀਤੀ ਨੇ। ਸਤਿਗੁਰੂ ਜੀ ਦੇ ਬਚਨ ਨੇ ਨਾ, ਸਾਹਿਬ ਕਹਿੰਦੇ ਧੌਲ ਧਰਮ ਦਇਆ ਕਾ ਪੂਤ। ਜੇ ਮਾਂ ਹੀ ਨਹੀਂ ਤੇ ਪੁੱਤ ਕਿੱਥੋਂ ਆ ਜਾਏਗਾ, ਜੇ ਦਇਆ ਹੀ ਨਹੀਂ ਇਨਸਾਨ ਅੰਦਰ ਧਰਮ ਕਿੱਥੋਂ ਆਏਗਾ। ਹਜ਼ੂਰ ਕਹਿਣ ਲੱਗੇ ਜੇ ਦਇਆ ਆ ਗਈ ਹੈ ਤੇ ਧਰਮ ਪੁੱਤਰ ਆਪਣੇ ਆਪ ਹੀ ਹੁਣ ਪਿੱਛੇ ਆਏਗਾ। ਸਤਸੰਗੀ ਜਨੋ, ਜਿੱਥੇ ਧਰਮ ਤੇ ਦਇਆ ਇਕੱਠੇ ਹੋ ਜਾਣ ਉੱਥੇ ਹਿੰਮਤ ਇਹੋ ਜੀ ਆਏਗੀ। ਮੈਂ ਸਾਂਝੀ ਕਰਦਾ ਵਾਂ, ਜਿਹੜੀ ਹਿੰਮਤ ਹੋਏਗੀ ਉਹ ਪਿਆਰਿਓ ਬਹੁਤਿਆਂ ਤੇ ਛੋੜਿਆਂ ਦੀ ਪਰਵਾਹ ਕਰਕੇ ਡੋਲੇਗੀ ਨਹੀਂ। ਮੋਹਕਮਤਾ ਦਾ ਅਰਥ ਹੁੰਦਾ ਦ੍ਰਿੜਤਾ, ਤੇ ਜਿੱਥੇ ਪਿਆਰਿਓ ਦਇਆ ਧਰਮ ਹਿੰਮਤ ਮੋਹਕਮਤਾ ਆ ਜਾਵੇ ਉੱਥੇ ਮੇਰੇ ਸਾਹਿਬ ਨੂੰ ਆਉਣਾ ਹੀ ਪੈਂਦਾ ਹੈ, ਉੱਥੇ ਹੀ ਰੂਪ ਬਣੀਦਾ ਜਾ ਕੇ। ਸਭ ਤੋਂ ਪਹਿਲਾਂ ਵੇਖੋ ਦਇਆ ਬਾਰੇ ਸਤਿਗੁਰੂ ਜੀ ਨੇ ਜੇ ਹਿੰਦੂ ਵੀਰ ਨੂੰ ਸੰਬੋਧਨ ਕੀਤਾ ਤੇ ਸ਼ੁਰੂਆਤ ਦਇਆ ਤੋਂ, ਮੁਸਲਮਾਨ ਨੂੰ ਸੰਬੋਧਨ ਕੀਤਾ ਰੱਬ ਦਾ ਰੂਪ ਬੰਨਾ ਹੀ ਤੇ ਸ਼ੁਰੂਆਤ ਦਇਆ ਤੋਂ। ਸਤਿਗੁਰੂ ਜੀ ਦੇ ਬਚਨ ਨੇ ਨਾ, ਸਾਹਿਬ ਕਹਿੰਦੇ ਦਇਆ ਕਪਾ ਸੰਤੋਖ ਸੂਤ। ਸ਼ੁਰੂਆਤ ਦਇਆ ਤੋਂ ਹੀ, ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਕਈ ਤਾਂ ਪਾਂਡੇ ਘੱਤ। ਤੇ ਮੁਸਲਮਾਨ ਵੀਰ ਨੂੰ ਵੀ ਜਦੋਂ ਉਪਦੇਸ਼ ਦਿੱਤਾ ਕਿ ਨਿੰਮੇ ਕਰ ਮਸੀਤ ਸਿਦਕ ਮੁਸੱਲਾ ਕੱਕ ਕਲਾਲ ਪੂਰਨ, ਮਿਹਰਦਾਰ ਚ ਦਇਆ ਵਿੱਚ ਆ ਜਾ। ਤੇ ਪਿਆਰਿਓ ਦਇਆ ਮੇਰੇ ਸਤਿਗੁਰੂ ਜੀ ਨੇ ਇਹ ਸਿੱਖ ਵਿੱਚ ਕਿਹੋ ਜੀ ਭਰ ਦਿੱਤੀ ਹੈ, ਮੈਂ ਉਹਦੇ ਬਾਰੇ ਇੱਕ ਦੋ ਬਚਨ ਜ਼ਰੂਰ ਨੁਕਤਾ ਮੁੱਢਲਾ ਸਾਂਝਾ ਕਰਾਂ। ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ, ਇੱਥੇ ਤੁਹਾਨੂੰ ਸਿੱਖ ਦੇ ਜੀਵਨ ਚੋਂ ਸਤਿਗੁਰੂ ਜੀ ਨੇ ਜੋ ਸੰਦੇਸ਼ ਦਿੱਤਾ ਹੈ, ਮਨੁੱਖਤਾ ਲਈ ਵੀ ਓਨਾ ਹੀ ਪਿਆਰ ਝਲਕੇਗਾ ਜਿੰਨਾ ਰੱਬ ਦੇ ਚਰਨਾਂ ਨਾਲ ਜੁੜਨ ਲਈ। ਇਹ ਪਹਿਲੀ ਵਾਰੀ ਹੋਇਆ ਹੈ, ਪਹਿਲੀ ਵਾਰ ਨਹੀਂ ਤਾਂ ਕਹਿੰਦੇ ਜਿਹੜੇ ਮੁਸਲਮਾਨ ਬਣਦੇ ਨੇ ਉਹਨਾਂ ਨੂੰ ਪਿਆਰ ਕਰੋ ਦਇਆ, ਜਿਹੜੇ ਨਹੀਂ ਬਣਦੇ ਉਹਨਾਂ ਦੀ ਕਤਲੋ ਗਾਰਤ ਕਰੋ। ਸਵਾ ਸਵਾ ਮਣ ਜੰਜੂ ਲੱਥੇ ਨਾ ਦਇਆ ਨਹੀਂ ਕਹਿ। ਤੇ ਜੇ ਕਿਧਰੇ ਮੰਦਰ ਵਾਲਿਆਂ ਦੇ ਹੱਥੀ ਤਾਕਤ ਆਈ ਤੇ ਉਹਨਾਂ ਨੇ ਪਿਆਰਿਓ ਮਸੀਤਾਂ ਵਾਲਿਆਂ ਦੀਆਂ ਮਸੀਤਾਂ ਸਾੜ ਸਾੜ ਸੁਆਹ ਕੀਤੀਆਂ, ਦਇਆ ਕੋਈ ਨਹੀਂ ਕਹਿ। ਜੇ ਧਰਮੀ ਪੁਰਸ਼ ਵੀ ਕਿਸੇ ਦਾ ਘਰ ਉਜਾੜੇ ਤੇ ਇਸ ਦੁਨੀਆਂ ਦੇ ਘਰ ਵਸਾਏ ਤਾਂ ਕੌਣ। ਜੇ ਰੱਬ ਦੇ ਪਿਆਰੇ ਵੀ ਪਿਆਰਿਓ ਕਿਸੇ ਤੇ ਜ਼ੁਲਮ ਕਰਨ ਤੇ ਜ਼ੁਲਮ ਨੂੰ ਖਟਾਏਗਾ ਕੌਣ। ਮੇਰੇ ਗੁਰੂ ਦਾਤਾ ਜੀ ਦੇ ਘਰ ਦੇਖੋ, ਭਗਤ ਕਬੀਰ ਸਾਹਿਬ ਕਹਿੰਦੇ ਨੇ, ਵਾਹਿਗੁਰੂ ਭਗਤ ਰਵਿਦਾਸ ਸਾਹਿਬ ਕਹਿਣ ਲੱਗੇ, ਮਨੁੱਖਾ ਜਨਮ ਜੇ ਦੁਰਲੱਭ, ਲੋਕੋ ਇਹਨੂੰ ਸੰਭਾਲੋ ਰੱਬ ਨਾਲ ਜੁੜ ਕੇ। ਲੋਕਾਂ ਨੇ ਆਵਾਜ਼ ਨਹੀਂ ਸੁਣੀ, ਫਿਰ ਉਹਨਾਂ ਨੇ ਝਿੜਕਿਆ ਏ, ਕਹਿਣ ਲੱਗੇ ਜਾਣ ਬੁੱਝ ਕੇ ਮੂਰਖ ਨਾ ਬਣੋ, ਉਹ ਫੇਰ ਨਹੀਂ ਸਮਝੇ। ਤੇ ਪਿਆਰਿਓ ਜਦੋਂ ਨਹੀਂ ਨਾ ਸਮਝਦੀ ਮਨੁੱਖਤਾ ਰੱਬ ਦੇ ਪਿਆਰਿਆਂ ਦੀ ਦਇਆ ਦੇ ਗੁਣ ਲਈ, ਤੇ ਦਇਆਵਾਨ ਦੀ ਇੱਕ ਨਿਸ਼ਾਨੀ ਜੇ ਉਹ ਆਮ ਬੰਦਾ ਤੇ ਕਹਿੰਦਾ ਨਹੀਂ ਸਮਝਦਾ ਤੇ ਪੈ ਖੂਹ ਖਾਤੇ, ਮੈਂ ਤੇਰੇ ਤੋਂ ਕੀ ਲੈਣਾ। ਪਰ ਜਿਹੜਾ ਰੱਬ ਦਾ ਪਿਆਰਾ ਉਹ ਕੀ ਕਰਦਾ ਏ, ਪਹਿਲਾਂ ਯਤਨ ਕਰਦਾ ਏ, ਹਰ ਯਤਨ ਕਰਨ ਤੋਂ ਬਾਅਦ ਉਹਦੇ ਅੰਦਰੋਂ ਅਰਦਾਸ ਨਿਕਲਦੀ, ਰੱਬ ਜੀ ਕਿਰਪਾ ਕਰੀ ਕੋਈ ਹਾਲਾਤ ਬਣਾਈ, ਇਹਨਾਂ ਨੂੰ ਸੱਚ ਦੇ ਰਾਹ ਤੇ ਤੋਰੀ, ਮੈਂ ਨਹੀਂ ਚਾਹੁੰਦਾ ਇਹਨਾਂ ਨੂੰ ਕੀਤੇ ਕਰਮਾਂ ਦੀ ਸਜ਼ਾ ਮਿਲੇ। ਭਗਤ ਰਵਿਦਾਸ ਸਾਹਿਬ ਜੀ ਦਾ ਸ਼ਬਦ ਕਦੇ ਧਿਆਨ ਵਿੱਚ ਲਾਓ, ਸ਼ੁਰੂਆਤ ਤੇ ਦੁਲਭ ਜਨਮ ਪੁੰਨ ਫਲ ਪਾਇਓ, ਬਿਰਛਾ ਜਾਤ ਅਬ ਵੇਖੈ, ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਕਰ ਭਗਤ ਕਹੋ ਕੇ ਲੇਖੇ, ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜੇ ਰਸ ਅਨਰਸ ਬੀਸਰ ਜਾਖੀ ਰਖਾਓ, ਜਾਨ ਅਜਾਨ ਭਏ ਕਮ ਬਾਵਰ, ਸੋਚ ਅਸੋਚ ਦਿਵਸ ਜਾਖੀ, ਇੰਦਰੀ ਸਬਲ ਨਿਬਲ ਬਵੇਕ ਬੁੱਧ ਪਰਮਾਰਥ ਪਰਵੇਸ ਨਾਖੀ, ਕਈਅਤ ਆਨ ਅਚਰੀਅਤ ਅਨਕਛ ਸਮਝ ਨਾ ਪਰੇ ਅਪਰ ਮਾਇਆ ਲੋਕੀ ਨਹੀਂ ਸਮਝਦੇ। ਅਰਦਾਸ ਨਿਕਲੀ ਕਹਿ ਰਵਦਾਸ ਉਦਾਸ ਦਾਸ ਮਤ ਪਰ ਕਰ ਕੋਪ ਕਰੋ ਜੀ ਦਇਆ। ਵਾਹਿਗੁਰੂ ਦਇਆ ਕਰ ਇਹਨਾਂ ਸਭਨਾਂ ਦਾ ਭਲਾ ਹੋ ਜਾਵੇ। ਇਹ ਸਾਹਿਬ ਨੇ ਗੁਣ ਦਿੱਤੇ ਜੇ ਪੰਚ ਨੂੰ, ਜਿਸ ਅੱਜ ਪੰਚ ਨੂੰ ਯਾਦ ਕਰਨਾ ਸ਼ੁਰੂ ਕੀਤਾ ਹੈ। ਵਿਸ਼ੇਸ਼ ਤੌਰ ਤੇ ਪੰਚਮ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ, ਕਹਿੰਦੇ ਬੰਦਾ ਵੇਖੋ ਕੀ ਕਰ ਰਿਹਾ। ਰਤਨ ਤਿਆਗ ਕੌਡੀ ਸੰਗ ਰਚੇ, ਪਿਆਰਿਓ ਇਕਾਗਰਤਾ ਬਣਾਈ ਰੱਖੋ, ਵਿਛਾਣ ਦਿਓ ਟਾਟ। ਰਤਨ ਤਿਆਗ ਕੌਡੀ ਸੰਗ ਰਚੇ, ਸਾਜ ਛੋੜ ਝੂਠ ਸੰਗ ਮਚੇ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਗੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸਕਾ ਸ੍ਰਮ ਕਰੈ, ਸੰਗ ਸਹਾਈ ਤਿਸ ਪਰ ਕਰੈ। ਚੰਦਨ ਲੇਪ ਉਤਾਰੇ ਧੋਏ, ਗਰਤ ਪ੍ਰੀਤ ਪਸੰਦ ਸੰਗ ਕੋਏ। ਅੰਧ ਕੂਪ ਮੈਂ ਪਤਤ ਵਿਕਰਾਲ, ਪੰਚਮ ਪਿਤਾ ਜੀ ਕਹਿੰਦੇ ਮੇਰੇ ਰੱਬ ਜੀ ਆ ਕਰਦੇ ਜੇ ਇਹ ਲੋਕ, ਜਿਹੜਾ ਕੰਮ ਕਰਨਾ ਉਹ ਕਰਨਾ ਨਹੀਂ, ਇਹਨਾਂ ਦੀ ਕਰਤੂਤ ਮਾੜੀਏ। ਮੈਂ ਇਹਨਾਂ ਨੂੰ ਸਮਝਾਉਣਾ ਨਹੀਂ ਸਮਝਦੇ, ਪਰ ਅੰਤ ਵਿੱਚ ਸਰਾਪ ਨਹੀਂ ਛੱਡਿਆ ਨਹੀਂ। ਅਰਦਾਸ ਨਿਕਲੀ ਨਾਨਕ ਕਾਢ ਲਿਖੋ ਪ੍ਰਭ ਦਇਆਲ, ਦਇਆਵਾਨ ਰੱਬ ਜੀ ਇਹਨਾਂ ਨੂੰ ਕੱਢ ਲੈ ਇਹਨਾਂ ਵਿਕਾਰਾਂ ਦੇ ਚਿੱਕੜ ਵਿੱਚੋਂ। ਸਤਸੰਗੀ ਜਨੋ, ਮੈਂ ਜਰਾ ਕੁ ਧਿਆਨ ਹੋਰ ਤੁਹਾਡਾ ਲਿਆ ਕੇ ਨੇੜੇ ਕਰਾਂ, ਸਮਾਂ ਵੀ ਕਿਉਂਕਿ ਰਫਤਾਰ ਤੇ ਤੁਰ ਰਿਹਾ ਏ, ਗੱਲ ਵੀ ਪੂਰੀ ਕਰਨਾ ਚਾਹਨਾ ਵਾ। ਹਜ਼ੂਰ ਦੇ ਚਰਨਾਂ ਦੇ ਅੰਦਰ ਸੁਜਾਨ ਰਾਏ ਨਾਮ ਦਾ ਇੱਕ ਵੈਦ ਪਾਉਂਦਾ ਏ, ਰਹਿਣ ਵਾਲਾ ਲਾਹੌਰ ਦਾ ਕਹਿ। ਜਦੋਂ ਆਇਆ ਸੰਗਤ ਮਿਲੀ ਉਹਨੂੰ ਇੱਕ ਗੁਰੂ ਕੇ ਪਿਆਰੇ ਪੂਰਨ ਮਹਾਂਪੁਰਖ ਪਾਏ ਕਵੀ ਅੰਮ੍ਰਿਤ ਰਾਏ ਦੇ। ਰੰਗ ਲੱਗ ਗਿਆ, ਅਜੇ ਅੰਮ੍ਰਿਤ ਦੀ ਦਾਤ ਸਤਿਗੁਰੂ ਨੇ ਖੰਡੇ ਬਾਟੇ ਦੀ ਨਹੀਂ ਸੀ ਪ੍ਰਾਰੰਭ ਕੀਤੀ। ਉਸ ਤੋਂ ਪਹਿਲਾਂ ਉਹਨੇ ਕਿਹਾ ਵੀ ਤੂੰ ਆਨੰਦਪੁਰ ਸਾਹਿਬ ਚਲਾ ਜਾ, ਪਰਮੇਸ਼ਰ ਦੇ ਮਿਲਣ ਦੀ ਤੈਨੂੰ ਭੁੱਖ ਏ। ਕਹਿੰਦਾ ਸਤ ਬਚਨ, ਜਦੋਂ ਤੁਰਿਆ ਤੇ ਅੰਮ੍ਰਿਤ ਰਾਏ ਨੇ ਰੋਕ ਲਿਆ, ਜੇ ਆਨੰਦਪੁਰ ਪਹੁੰਚਣ ਤੋਂ ਪਹਿਲਾਂ ਮੌਤ ਆ ਗਈ ਤੇ ਫੇਰ ਕੀ ਕਰੇਗਾ, ਬੇਮੁਖੀ ਮਰ ਜਾਏਗਾ। ਕਹਿੰਦੇ ਤਾਂ ਸੋਚਿਆ ਨਹੀਂ। ਕਹਿਣ ਲੱਗਾ ਮੇਰਾ ਗੁਰੂ ਕਹਿੰਦਾ ਅਗਲੇ ਦਮ ਦਾ ਭਰੋਸਾ ਕੋਈ ਨਹੀਂ, ਹੋ ਇਸੇ ਦਮ ਦਾ ਕੇਵਲ ਜਿਹੜਾ ਆ ਗਿਆ ਉਹਦਾ ਇਤਬਾਰ ਕਰ। ਹੋਰ ਠੋਕਰ ਵੱਜੀ ਚਰਨਾਂ ਤੇ ਡਿੱਗਾ ਅੰਮ੍ਰਿਤ ਰਾਏ, ਸ਼ਬਦ ਦੀ ਠੋਕਰ ਮਾਰੀ ਤੇ ਰੱਬ ਨੂੰ ਮਿਲਣ ਦਾ ਚਾਹ, ਦੂਜੀ ਮੌਤ ਦੀ ਠੋਕਰ ਮਾਰ ਕੇ ਰੱਬ ਨੂੰ ਮਿਲਣ ਲਈ ਇੰਨਾ ਕਾਲਾ ਬਣਾ ਦਿੱਤਾ ਈ ਭਈ ਅਗਲੇ ਦਮ ਵੀ ਨਾ ਮਿਲਿਆ ਤੇ ਉਹਦੇ ਤੋਂ ਬਗੈਰ ਮੇਰੀ ਮੌਤ ਨਾ ਹੋ ਜਾਵੇ। ਹੁਣ ਕੀ ਕਰਾਂ, ਉਪਾਓ ਦੱਸ, ਤੂੰ ਹੀ ਦੱਸਣਾ ਈ। ਕਹਿਣ ਲੱਗਾ ਮੇਰਾ ਗੁਰੂ ਏ ਸਰਵ ਵਿਆਪਕ, ਉਹਦੇ ਚਰਨਾਂ ਦਾ ਇਥੋਂ ਹੀ ਧਿਆਨ ਧਰ ਲੈ, ਆਨੰਦਪੁਰ ਸਾਹਿਬ ਤੁਰਿਆ ਜਾ, ਗੁਰੂ ਗੁਰੂ ਜਪਦਾ ਜਾ। ਜਿਹੜੀ ਦਾਤ ਲੋਕਾਂ ਨੂੰ 100 ਸਾਲ ਵਿੱਚ ਜਾ ਕੇ ਵੀ ਨਹੀਂ ਮਿਲਦੀ, ਹੋ ਸਕਦਾ ਗੁਰੂ ਤਰੁੱਟ ਪਵੇ ਆਨੰਦਪੁਰੀ ਬਾਅਦ ਵਿੱਚ ਪਹੁੰਚੇ ਤੇ ਆਨੰਦਪੁਰੀ ਦਾ ਮਾਲਕ ਤੇਰੇ ਅੰਦਰ ਪਹਿਲਾਂ ਬਹਿ ਜਾਵੇ। ਗੁਰੂ ਗੁਰੂ ਕਰਦਾ ਜਾ, ਇਹਨਾਂ ਗੱਲਾਂ ਨੂੰ ਧਿਆਨ ਚ ਰੱਖਿਆ ਕਰੋ। ਘਰੋ ਤੁਰੇ ਗੁਰੂ ਘਰ ਆਏ, ਜੇ ਗੁਰੂ ਗੁਰੂ ਜਪਦੇ ਆਈਏ ਫਿਰ ਕੀਰਤਨ ਸੁਣਦਾ ਆਨੰਦ ਕੁਝ ਹੋਰ ਹੋਏਗਾ। ਜੇ ਪਿਆਰਿਓ ਕਿਸੇ ਦੀ ਨਿੰਦਾ ਚੁਗਲੀ ਕਰਦੇ ਗੁਰਦੁਆਰੇ ਆਈਏ, ਉਹਨਾਂ ਚਿਰ ਨੂੰ ਭੋਗ ਪੈ ਜਾਣਾ, ਉਹਨਾਂ ਚਿਰ ਜੇ ਮਨ ਟਿਕਾਣੇ ਵੀ ਨਹੀਂ ਆਉਣਾ। ਗੁਰੂ ਗੁਰੂ ਜਪਦੇ ਆਏ, ਸੁਜਾਨ ਦੇ ਦਰ ਤੇ ਪਹੁੰਚਿਆ ਈ। ਸਾਹਿਬ ਨੇ ਮੇਰ ਭਰੀ ਨਿਗਾਹ ਪਾਈਏ, ਉੱਚੇ ਹੁਕਮ ਕਰ ਦਿੱਤਾ ਸੁਜਾਨ ਰਹਿ ਚਲਾ ਜਾ। ਪਿਆਰਿਓ ਕੋਈ ਬਚਨ ਨਹੀਂ, ਅੰਤਰੋ ਹੀ ਕਿਰਪਾ ਕਰਕੇ ਤੋਰਿਆ, ਕਿੱਥੇ ਜਾਵਾ ਇਹ ਵੀ ਨੀ ਪੁੱਛਿਆ। ਤੁਰ ਪਿਆ ਰੋਪੜ ਕੋਲ ਪਹੁੰਚਿਆ, ਆਵਾਜ਼ ਆਈ ਟਿਕ ਜਾ ਵੈ ਦੇ। ਅੱਗੇ ਤਨ ਦਾ ਇਲਾਜ ਕਰਦਾ ਸੈ, ਹੁਣ ਮਨ ਦਾ ਵੀ ਤੂੰ ਕਰੇਗਾ। ਸਤਿਗੁਰੂ ਅੰਦਰ ਬਹਿ ਗਏ। ਪਿਆਰਿਓ ਲੋਕਾਂ ਨੇ ਬਹੁਤ ਇਹਨਾਂ ਤੋਂ ਸੁੱਖ ਲਿਆ, ਇੰਨੇ ਪਿਆਰ ਵਿੱਚ ਭਿੱਜ ਕੇ ਇਹਨੇ ਕੰਮ ਸ਼ੁਰੂ ਕੀਤਾ ਮਨੁੱਖਤਾ ਦੀ ਸੇਵਾ। ਪਰ ਹੁਣ ਸਤਿਗੁਰੂ ਨੇ ਅੰਤਿਮ ਰੂਪ ਦੇਣਾ ਏ। ਗੱਲ ਚਾਹੁੰਦਾ ਵਾ ਜੇ ਸਾਹਿਬ ਨੂੰ ਪਾਇਆ ਤੇ ਰੂਪ ਦੇ ਕੋਲ ਕੋਲ ਹੀ ਕੱਲ ਸ਼ਾਮ ਤੱਕ ਜਾਂ ਪਰਸੋਂ ਦੁਪਹਿਰ ਤੱਕ ਰਹੀਏ। ਪਿਆਰੇ ਰੂਪ ਅਸੀਂ ਹਰ ਕਿਸੇ ਨੂੰ ਕਹਿ ਦਿੰਦੇ ਹਾਂ, ਸਾਧ ਸੰਗਤ ਗੁਰੂ ਕਾ ਰੂਪ ਏ, ਖਾਲਸਾ ਗੁਰੂ ਕਾ ਰੂਪ ਏ, ਮਾਨ ਨਾਲ ਕਹਿਣਾ ਬਣਦਾ ਏ। ਪਰ ਇਹ ਵੀ ਤੇ ਵੇਖੀਏ, ਰੂਪ ਜਦੋਂ ਕੋਈ ਕਹਿੰਦਾ ਏ ਉਹੋ ਜੇ ਗੁਣਾਂ ਨੂੰ ਵੀ ਚੇਤਾ ਕਰਨਾ ਏ ਕਿ ਨਹੀਂ। ਸਤਸੰਗਿਓ ਅੰਦਰ ਵੀ ਕੁਝ ਉੱਚਾ ਹੋਵੇ, ਅੰਦਰ ਕਿਸੇ ਹੋਰ ਦਾ ਰੂਪ ਬਣਿਆ ਹੋਵੇ, ਬਾਹਰੋਂ ਗੁਰੂ ਦਾ ਰੂਪ ਗੱਲਾਂ ਨਾਲ ਕਹੀਏ ਗੱਲ ਨਹੀਂ ਬਣਨੀ। ਹਜ਼ੂਰ ਨੇ ਕਿਰਪਾ ਕੀਤੀ, ਜਦੋਂ ਉਹਨਾਂ ਸਤਿਗੁਰੂ ਦਾ ਪੁਰਬ ਆਇਆ ਸਾਰੀ ਸੰਗਤ ਕਵੇ ਗੁਰਪੁਰਬ ਅਨੰਦਪੁਰ ਸਾਹਿਬ ਮਨਾਉਣ ਲਈ ਪਹੁੰਚੀ ਤੇ ਸਤਿਗੁਰੂ ਕਹਿਣ ਲੱਗੇ, ਮੈਂ ਗੁਰੂ ਦਾ ਪੁਰਬ ਮਨਾਉਣ ਲਈ ਸੁਜਾਨ ਰਾਏ ਦੀ ਝੋਂਪੜੀ ਰੋਪੜ ਜਾ ਕੇ ਮਨਾਉਣਾ ਹੈ। ਇਹ ਹੁਕਮ ਪਹੁੰਚ ਗਿਆ ਰੋਪੜ ਦੀ ਸੰਗਤ ਨੂੰ। ਚਾਹ ਤੇ ਸੁਜਾਨ ਰਾਏ ਦੇ ਤਾਂ ਕਿਧਰੇ ਪੈਰ ਨਾ ਲੱਗਣ ਜ਼ਮੀਨ ਚੱਲੇ ਤੇ ਉੱਤੇ ਇਹਨੇ ਕੀ ਹੋਇਆ, ਜਦੋਂ ਇਹਨੇ ਐਨ ਸਤਿਗੁਰੂ ਦੇ ਆਉਣ ਦਾ ਸਮਾਂ ਹੋ ਗਿਆ ਤੇ ਉਦੋਂ ਇੱਕ ਮਾਈ ਸਾਹਮਣੇ ਆ ਕੇ ਖਲੋ ਗਈ। ਉਹ ਤਰਲੇ ਕਰੇ, ਵੈਦ ਨੂੰ ਮੇਰੀ ਬਿਮਾਰੀ, ਉਹਨੂੰ ਜਾਪਦਾ ਘੜੀ ਪਲ ਦੀ ਪਰਾਉਣੀ ਆ, ਜੇ ਘਰ ਆ ਕੇ ਦਵਾਈ ਦੇਵੇ ਮੇਰੇ ਪੁੱਤ ਪੋਤਰੇ ਬਚ ਜਾਣਗੇ, ਮੇਰੀ ਦੁਨੀਆਂ ਨੀ ਤੇ ਉਜੜ ਜਾਣੀ ਆ, ਤੇਰੇ ਘਰ ਆਇਆ ਦੁਨੀਆਂ ਵੱਸਦੀ ਆ, ਤੇਰੇ ਨਾ ਆਇਆ ਮੇਰੀ ਦੁਨੀਆਂ ਉਜੜਦੀ ਆ, ਮੇਰਾ ਬੁਢੇਪਾ ਕੱਟਣਾ ਔਖਾ ਹੋ ਜਾਏਗਾ। ਸੁਜਾਨ ਰਾਏ ਇੱਕ ਪਾਸੇ ਮਨੁੱਖਤਾ ਦਾ ਪਿਆਰਿਓ ਇੱਕ ਪੱਖ ਲੈ ਕੇ ਮਾਈ ਸਾਹਮਣੇ ਖਲੋ ਗਈ ਹੈ, ਦੂਸਰੇ ਪਾਸੇ ਹੁਕਮ ਦੇਣ ਵਾਲਾ ਆਪ ਤੁਰਿਆ ਆਉਂਦਾ ਏ। ਹੁਕਮ ਦੇਣ ਵਾਲੇ ਨੂੰ ਜੀ ਆਇਆ ਕਵਾਂ ਕਿ ਜਿਹੜਾ ਹੁਕਮ ਕੀਤਾ ਸੂ ਉਹਦੇ ਸਾਹਮਣੇ ਸਰ ਚੁਕਾਵਾਂ। ਬੜੀ ਔਖੀ ਏ ਪਰਖ ਸਤਸੰਗਿਓ, ਸਮਰੱਚ ਗੁਰੂ ਨੂੰ ਛੱਡਾਂ ਕਿ ਉਹਦੇ ਹੁਕਮ ਨੂੰ ਛੱਡਾਂ। ਸਮਰੱਚ ਗੁਰੂ ਖੁਸ਼ ਹੋਏਗਾ, ਉਹਦੇ ਚਰਨਾਂ ਸੀਸ ਨਿਵਾਵਾਂ ਕਿ ਉਹਦੇ ਹੁਕਮ ਨੂੰ ਪ੍ਰਵਾਨ ਕਰਾਂ। ਮੇਰੇ ਗੁਰੂ ਦਾਤਾ ਜੀ ਦੇ ਬਚਨ ਯਾਦ ਆਉਣ, ਪਰ ਅੰਦਰੋਂ ਹੀ ਆਵਾਜ਼ ਕੋਈ ਆਈ, ਗੁਰੂ ਚਰਨਾਂ ਚ ਅੰਦਰੋਂ ਸੀਸ ਨਵਾ ਕੇ ਤੁਰ ਪਿਆ। ਕਹਿਣ ਲੱਗਾ, ਹੁਕਮ ਮੰਨਣਾ ਹੀ ਪ੍ਰਵਾਨ ਚੜੇਗਾ, ਹੁਕਮ ਮੰਨਣਾ ਹੀ। ਸਰੀਰ ਕੋਲ ਰਵੇ ਤੇ ਹੁਕਮ ਸਵੀਕਾਰ ਨਾ ਕਰੀਏ ਤੇ ਪਿਆਰਿਓ ਫਿਰ ਕੀ ਹੋਏਗਾ। ਹੁਕਮ ਮੰਨ ਕੇ ਜਦੋਂ ਤੁਰਿਆ, ਮਾਈ ਦੇ ਨਾਲ ਜਾ ਕੇ ਉਸ ਦਾ ਇਲਾਜ ਕੀਤਾ, ਦਵਾ ਦਾਰੂ ਦਿੱਤੇ, ਇਹ ਤਾਂ ਰੱਬ ਦਾ ਆਪਣਾ ਕੌਤਕ ਸੀ। ਵੇਖਣਾ ਏ ਅੰਦਰ ਕਠੋਰੇ ਕੇ ਮਨੁੱਖਤਾ ਦਾ ਦੁੱਖ ਵੇਖ ਕੇ ਦਇਆ ਉਪਜਦੀ ਕੇ ਨਹੀਂ ਦਇਆ। ਕਈ ਵਾਰ ਸਟੇਜ ਤੇ ਬੜੀ ਦਇਆ ਉਪਜਦੀ ਏ, ਆਪਣਿਆਂ ਨੂੰ ਵੇਖ ਕੇ ਦਇਆ ਉਪਜਦੀ ਏ, ਪਰ ਦੂਸਰੀ ਮਨੁੱਖਤਾ ਵਿੱਚੋਂ ਕੋਈ ਦੁਖੀ ਹੋਵੇ ਕਹਿੰਦੇ ਉਹ ਜਾਣਨ, ਹਿੰਦੂ ਜਾਣੇ, ਮੁਸਲਮਾਨ ਜਾਣੇ, ਈਸਾਈ ਜਾਣੇ, ਅਸੀਂ ਕੀ ਕਰੀਏ। ਹੋਰ ਜੋ ਮਰਜ਼ੀ ਇਨਸਾਨ ਕਹਿ ਸਕਦਾ ਹੈ ਮਨੁੱਖਤਾ ਦਾ ਦੁੱਖ ਵੇਖ ਕੇ, ਕਲਗੀਆਂ ਵਾਲੇ ਦਾ ਸਿੱਖ ਮਨੁੱਖਤਾ ਦਾ ਦੁੱਖ ਵੇਖ ਕੇ ਕਦੇ ਇਹ ਨਹੀਂ ਜ਼ਬਾਨੋਂ ਕਹੇਗਾ ਮੈਨੂੰ ਕੀ। ਜਿਹੜਾ ਕੋਈ ਮਰਜ਼ੀ ਦੁਖੀ ਹੋ ਜਾਵੇ ਉਹਦਾ ਦੁੱਖ ਦੂਰ ਕਰਨ ਵਾਸਤੇ ਇਹ ਪਿਆਰਿਓ ਆਪਣੇ ਘਰ ਨੂੰ ਛੱਡ ਕੇ ਵੀ ਉਹਦੇ ਕੋਲ ਜਾਏਗਾ ਤੇ ਆਪਣਾ ਘਰ ਤਬਾਹ ਕਰਕੇ ਵੀ ਉਸ ਦੀ ਸੇਵਾ ਕਰਨ ਨੂੰ ਇਹ ਤਿਆਰ ਹੋਏਗਾ। ਸਤਿਗੁਰੂ ਜੀ ਦੇ ਪਿਆਰੇ ਪੰਚ ਦਾ ਇਤਿਹਾਸ ਕਦੇ ਅੱਗੋਂ ਧਿਆਨ ਨਾਲ ਪੜਿਆ ਜੇ। ਜਦੋਂ ਇਹ ਪਹੁੰਚਦਾ ਏ ਵਾਪਸ ਆਇਆ ਤੇ ਸਤਿਗੁਰੂ ਜੀ ਆ ਚੁੱਕੇ ਸਨ। ਗਰੀਬ ਬਨਵਾਸ ਪਿਤਾ ਜੀ ਨੇ ਜਦੋਂ ਸੰਗਤ ਨੇ ਬਹੁਤ ਕਿਹਾ ਹਜ਼ੂਰ ਤਿਆਰੀ ਉਧਰ ਏ, ਸਾਹਿਬ ਕਹਿਣ ਲੱਗੇ ਨਹੀਂ, ਜਿਹਦੇ ਅੰਦਰ ਸੁਜਾਨ ਰਹਿ ਵੈਦ ਵਰਗੇ ਸਿੱਖ ਦੇ ਅੰਦਰ ਇੰਨੀ ਦਇਆ ਦਾ ਗੁਣ ਆ ਜਾਵੇ ਉਹਨੂੰ ਤਾਂ ਕਲਗੀਆਂ ਵਾਲਾ ਆਪ ਉਡੀਕਦਾ ਉਹਦੀ ਕੁੱਲੀ ਵਿੱਚ ਬਹਿ ਕੇ। ਸਿੱਖ ਦਇਆ ਕਰਨ ਲਈ ਬਾਹਰ ਜਾਏਗਾ, ਸਤਿਗੁਰੂ ਉਹਦੇ ਵਿਹੜੇ ਘਰ ਵਿੱਚ ਉਹਦੇ ਤੋਂ ਪਹਿਲਾਂ ਬੈਠਾ ਹੋਵੇਗਾ। ਸਤਸੰਗੀ ਜਦੋਂ ਇਹ ਦਇਆ ਸਤਿਗੁਰੂ ਜੀ ਨੇ ਪੰਚ ਵਿੱਚ ਪਾਈ ਜੇ ਸਾਰੇ ਚ ਪਰਚੇ ਪਹਿਲਾਂ ਪੈ ਚੁੱਕੇ ਨੇ। ਅੱਜ ਜਦੋਂ ਭਾਈ ਦਇਆ ਰਾਮ ਉੱਠੇ, ਸਾਹਿਬ ਨੇ ਕਿਹਾ ਇਹ ਦਇਆ ਦਾ ਗੁਣ ਆ ਚੁੱਕਾ ਏ। ਸੁਜਾਨ ਰਹਿ ਵੈਦ ਕਦੇ ਸਤਿਗੁਰੂ ਜੀ ਵੱਲ ਵੇਖੇ, ਕਦੇ ਆਪਣੇ ਵੱਲ ਸਤਸੰਗਿਓ, ਪਰ ਸਾਹਿਬ ਦੀ ਪ੍ਰਸੰਨਤਾ ਮਿਲ ਗਈ। ਹੁਣ ਗਰੀਬ ਨਿਵਾਸ ਪਿਤਾ ਮਹਾਰਾਜ ਜੀ ਨੇ ਦੂਜੀ ਕਿਰਪਾ ਕੀਤੇ, ਉਹ ਬਚਨ ਜਦੋਂ ਉੱਠਿਆ ਭਾਈ ਦਇਆ ਰਾਮ ਜੀ ਅੰਦਰ ਚਲੇ ਗਏ ਲਾਹੌਰ ਵਾਸੀ, ਪਰ ਬਾਹਰ ਖੂਨ ਨਾਲ ਭਿੱਜੀ ਕਿਰਪਾਨ ਲੈ ਕੇ ਹਜ਼ੂਰ ਆਏ ਤੇ ਫਿਰ ਦੂਸਰੇ ਪਿਆਰੇ ਦਾ ਨਾਮ ਏ ਧਰਮ ਚੰਦ ਜੀ। ਸਤਸੰਗਿਓ, ਭਾਈ ਧਰਮ ਚੰਦ ਜੀ ਦਾ ਨਾਂ ਵੀ ਐਸਾ ਤੇ ਦੂਸਰਾ ਅਸੀਂ ਧਰਮ ਦੀ ਗੱਲ ਕਰ ਰਹੇ ਹਾਂ। ਸਤਸੰਗੀ ਜਨੋ, ਜੇ ਧਰਮ ਦੀ ਪਰਿਭਾਸ਼ਾ ਪੜਨ ਲੱਗੋ, ਵਿਦਵਾਨਾਂ ਨੇ ਸੈਂਕੜੇ ਪਰਿਭਾਸ਼ਾ ਦਿੱਤੀਆਂ ਨੇ ਧਰਮ ਕਿਹਨੂੰ ਕਹਿੰਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਪੁੱਛੋ ਤੇ ਸਤਿਗੁਰੂ ਨੇ ਦੋ ਪੰਕਤੀਆਂ ਵਿੱਚ ਪਰਿਭਾਸ਼ਾ ਦਿੱਤੀ ਏ, ਕਈ ਵਾਰ ਦਿੱਤੀ ਏ। ਹਜ਼ੂਰ ਕਹਿੰਦੇ ਭਏ ਕਿਰਪਾਲ ਦਇਆਲ ਸੰਤ ਜਨ, ਤਬ ਇਹ ਬਾਤ ਬਤਾਈ, ਸਕਲ ਧਰਮ ਮਾਨੋ ਤੇ ਕੀਏ ਜੇ ਪ੍ਰਭ ਕੀਰਤ ਗਾਏ। ਉਹਨੇ ਧਰਮ ਦੇ ਤਮਾਮ ਕੰਮ ਕਰ ਲਏ ਜਿਹਨੇ ਰੱਬ ਦੀ ਬੰਦਗੀ ਕਰ ਲਈ। ਸਤਿਗੁਰੂ ਜੀ ਥੋੜੀ ਜੀ ਗੱਲ ਖੋਲੋ। ਕਹਿਣ ਲੱਗੇ ਸਕਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਰੱਬ ਦੀ ਬੰਦਗੀ ਤੇ ਨਿਰਮਲ ਕਰਮ, ਇਹ ਧਰਮ ਦਾ ਲੱਛਣ ਜੇ, ਨਿਸ਼ਾਨੀਆਂ ਜੇ। ਪਰਮੇਸ਼ਰ ਦੀ ਬੰਦਗੀ ਤੇ ਨਿਰਮਲ ਕਰਮਾਂ ਦੀ ਖੁਸ਼ਬੂ ਮਨੁੱਖਤਾ ਨੂੰ ਆਵੇ, ਇਹ ਧਰਮ ਦੀ ਪਰਿਭਾਸ਼ਾ ਏ। ਸਤਸੰਗੀ ਜਨੋ, ਜਿਸ ਦੇ ਅੰਦਰ ਇਹ ਦੋ ਗੁਣ ਹੋਣਗੇ ਨਾ, ਇਹੋ ਜਿਹਾ ਸਿੱਖ ਜਿਸ ਵੀ ਮਨੁੱਖਤਾ ਦੇ ਦੁਨੀਆਂ ਦੇ ਕੋਨੇ ਵਿੱਚ ਜਾਏਗਾ, ਉਹਦੇ ਅੰਦਰੋਂ ਕਲਗੀਧਰ ਪਿਤਾ ਜੀ ਦੀ ਮਿਹਰਾਮਤ ਕਿਵੇਂ ਚਾਰ ਚੁਫੇਰੇ ਫੈਲੇਗੀ, ਕਿਵੇਂ ਉਹ ਰਹਿਮਤ ਦੀ ਖੁਸ਼ਬੂ ਚਾਰ ਚੁਫੇਰੇ ਆਵੇਗੀ। ਇਹਦੇ ਸੰਬੰਧ ਵਿੱਚ ਕਹਿਣਾ ਚਾਹੁੰਦਾ ਸਾਂ ਦੋ ਚਾਰ ਗੱਲਾਂ। 40 ਮਿੰਟਾਂ ਦੇ ਮੁਤਾਬਕ ਪੰਜ ਕੋਨੇ, ਬਾਕੀ ਮੈਂ ਜਿੰਨੀ ਕੁ ਗੱਲ ਕਹਿ ਸਕਿਆ ਕਹਿਣ ਦਾ ਯਤਨ ਕਰਾਂ, ਬਾਕੀ ਕੱਲ ਸਹੀ। ਸਤਸੰਗਿਓ, ਇਹ ਜਿਹੜਾ ਧਰਮ ਦਾ ਗੁਣ ਹੈ ਨਾ, ਇਹਨੂੰ ਤਿੰਨ ਹਿੱਸਿਆਂ ਵਿੱਚ ਵਿਦਵਾਨਾਂ ਨੇ ਵੰਡਿਆ। ਪਹਿਲੀ ਗੱਲ ਰਾਗ ਨਾਲ ਤੁਲਨਾ ਕੀਤੀ ਪ੍ਰੋਫੈਸਰ ਸਾਹਿਬ ਸਿੰਘ ਨੇ, ਕਹਿੰਦਾ ਰਾਗ ਸੀ ਬੜੀ ਕੀਮਤੀ ਚੀਜ਼ ਤੇ ਲੋਕਾਂ ਨੇ ਇਹਨੂੰ ਕਿੱਥੇ ਕੜਾ ਕਰ ਦਿੱਤਾ। ਇੱਕ ਤਾਂ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਵੀ ਅਨਪੜ੍ਹ ਲੋਕਾਂ ਨੂੰ ਮਗਰ ਲਾਉਣ ਲਈ। ਸਤਸੰਗਿਓ, ਜੇ ਰਾਗ ਦੀ ਕੱਲੀ ਗੱਲ ਕਰੋ, ਉਹਨਾਂ ਦਾ ਮਤਲਬ ਹੈ ਜਦੋਂ ਕੁਝ ਇਕੱਠ ਹੋਵੇ ਤੇ ਲੋਕਾਂ ਨੂੰ ਧਿਆਣੇ ਲਾਉਣਾ, ਆਹਰੇ ਲਾਉਣਾ ਹੈ, ਤੇ ਆਹਰੇ ਲਾਉਣ ਲਈ ਚਲੋ ਕੁਝ ਨਾ ਕੁਝ ਲਾ ਛੱਡੋ। ਜਿਵੇਂ ਲੋਕ ਬਾਹਰ ਗੀਤ ਸੰਗੀਤ ਦਾ ਪ੍ਰਬੰਧ ਕਰਦੇ ਨੇ, ਕਈ ਵਾਰ ਅਫਸੋਸ ਹੁੰਦਾ ਹੈ ਗੁਰੂ ਘਰਾਂ ਦੇ ਜਾਂ ਘਰਾਂ ਦੇ ਸਮਾਗਮਾਂ ਚ, ਗੁਰੂ ਘਰਾਂ ਚ ਘੱਟ ਮਿਲੇਗਾ, ਘਰਾਂ ਚ ਤੁਹਾਨੂੰ ਆਮ ਕਹਿੰਦੇ ਵੀ ਸਾਰਿਆਂ ਨੇ ਆਉਣਾ, ਮਕਾਨ ਲਿਆ ਏ, ਤੇ ਅਸੀਂ ਜਿੰਨਾ ਚਿਰ ਆਉਣਾ ਉਹਨਾਂ ਚਿਰ ਕੀ ਕਰੀਏ, ਚਲੋ ਕੀਰਤਨ ਲਾ ਛੱਡੀਏ। ਖਾਸ ਕਰਕੇ ਸ਼ਗਨ ਆਉਣਾ ਹੋਵੇ, ਕੱਲੇ ਰਾਗੀ ਸਿੰਘ ਦੋ ਦੋ ਘੰਟੇ ਕੀਰਤਨ ਕਰਨਗੇ, ਕਿਸੇ ਪਿਓ ਦੇ ਪੁੱਤ ਨੇ ਅੰਦਰ ਨਹੀਂ ਵੜਨਾ। ਜਦੋਂ ਰਿਸ਼ਤੇਦਾਰ ਆਏ ਤੇ ਉਦੋਂ, ਇਹਦਾ ਮਤਲਬ ਧਰਮ ਕੇਵਲ ਲੋਕਾਂ ਨੂੰ ਧਿਆਣੇ ਲਾਉਣ ਵਾਸਤੇ ਉਹਦੀ ਵਰਤੋਂ ਕਰਨੀ, ਰਾਗ ਦੀ ਇਹੀ ਹੈ ਨਾ ਉਹਦੀ ਕੀਮਤ। ਅੱਛਾ, ਦੂਸਰੇ ਲੋਕਾਂ ਲਈ ਰਾਗ ਦੀ ਵਿਦਿਆ ਸੰਗ ਪਾੜਨਾ ਪਾੜੀ ਜਾ ਰਹੇ, ਜਿਹਨਾਂ ਨੂੰ ਕੀਮਤ ਦਾ ਪਤਾ ਉਹ ਕਹਿੰਦੇ ਰੱਬੀ ਇਲਕਾਮ, ਇਹ ਇਕਾਗਰਤਾ ਦਾ, ਰੱਬ ਨਾਲ ਜੁੜਨ ਲਈ ਇਕਾਗਰਤਾ ਦਾ ਰਾਹ ਸੰਗੀਤ ਚੋਂ ਮਿਲਦਾ ਹੈ। ਕੀਰਤਨ ਦੀ ਤਾਂ ਖੈਰ ਗੱਲ ਹੀ ਬਹੁਤ ਉੱਚੀ ਹੈ ਨਾ, ਕੱਲੇ ਰਾਗ ਦੀ ਗੱਲ ਕਰਨਾ। ਕੀਰਤਨ ਦੁਆਰਾ ਤਾਂ ਰੱਬ ਨਾਲ ਜੁੜਨ ਦਾ ਸਤਿਗੁਰੂ ਦੇ ਘਰ ਅੰਦਰ ਸ਼੍ਰੋਮਣੀ ਸਾਧਨ ਹੈ। ਧਰਮ ਨਾਲ ਵੀ ਇਸੇ ਤਰ੍ਹਾਂ ਹੋਇਆ। ਕੁਝ ਲੋਕ ਉਹ ਨੇ ਜਿਨ੍ਹਾਂ ਨੇ ਧਰਮ ਨੂੰ ਵਹਿਮ ਭਰਮ ਸਮਝਿਆ, ਦੂਸਰੇ ਲੋਕ ਉਹ ਨੇ ਜਿਨ੍ਹਾਂ ਨੇ ਅਨਪੜ੍ਹ ਲੋਕਾਂ ਨੂੰ ਮਗਰ ਲਾਉਣ ਲਈ ਧਰਮ ਸ਼ਬਦਾਂ ਦੀ ਰਾਜਨੀਤਿਕ ਤੌਰ ਤੇ ਵਰਤੋਂ ਕੀਤੀ। ਧਰਮ ਦੇ ਨਾਂ ਚਲੇ ਲੋਕ ਇਕੱਠੇ ਹੁੰਦੇ ਨੇ, ਫਿਰ ਮਰਜ਼ੀ ਦੇ ਹੁਕਮ ਚਲਾਓ। ਪਰ ਤੀਸਰੇ ਉਹ ਨੇ ਜਿਨ੍ਹਾਂ ਨੇ ਸੱਚਮੁੱਚ ਧਰਮ ਨੂੰ ਪਿਆਰ ਕੀਤਾ, ਪਿਆਰਿਓ ਉਹ ਨੇ ਉਹਨਾਂ ਲਈ ਕਹਿ ਧਰਮ ਨਿਰੰਕਾਰ ਦਾ ਹੁਕਮ, ਹੁਕਮ ਕਹਿ ਉਹਦੀ ਬੰਦਗੀ ਤੇ ਨਿਰਮਲ ਕਰਮ। ਜਦੋਂ ਉਹ ਉਹਦੇ ਨਾਲ ਜੁੜਦੇ ਨੇ ਨਾ, ਤੇ ਫਿਰ ਪਿਆਰਿਓ ਇਹ ਧਰਮ ਹੀ ਜਿਹੜੇ ਲੋਕ ਨੇ, ਜਿਸ ਸਿੱਖ ਦੇ ਅੰਦਰ ਧਰਮ ਦਾ ਗੁਣ ਆ ਜਾਏਗਾ, ਉਹ ਫਿਰ ਨਾ ਲੋਕ ਉਡੀਕਦੇ ਨੇ ਬਈ ਇਹ ਧਰਮੀ ਪੁਰਸ਼ ਆ ਰਿਹਾ ਏ, ਇਹਦੇ ਚਰਨ ਜੇ ਪੈ ਗਏ ਤੇ ਘਰ ਪਵਿੱਤਰ ਹੋ ਜਾਏਗਾ। ਜੇਕਰ ਇਹ ਧਰਮੀ ਪੁਰਸ਼ ਦੇ ਦੀਦਾਰ ਹੋ ਗਏ ਤੇ ਸਾਡਾ ਭਲਾ ਹੋ ਜਾਏਗਾ। ਸਤਸੰਗਿਓ, 10 ਜਾਮਿਆਂ ਦੇ ਅੰਦਰ ਸਤਿਗੁਰੂ ਜੀ ਨੇ ਇਹੋ ਜਿਹਾ ਧਰਮ ਪੈਦਾ ਕਰ ਦਿੱਤਾ ਸੀ ਸਿੱਖ ਦੇ ਅੰਦਰ। ਲੋਕ ਇੱਕ ਪਾਸੇ ਤਾਂ ਤੁਸੀਂ ਇਹ ਗੱਲ ਕਹਿ ਕੇ ਸਮਾਪਤੀ ਕਰ ਲਈਏ, ਇਨਾਮ ਰੱਖਿਆ ਹੈ ਵੀ ਸਿੱਖ ਬਣਨਾ, ਧਰ ਸਿੱਖ ਧਰਮ ਨਾਲ ਜੁੜਨਾ, ਉਸ ਨੂੰ ਘਰ ਛੱਡਣਾ ਪਏਗਾ। ਸੋਚੋ ਜਰਾ ਇਸ ਗੱਲ ਨੂੰ ਗੰਭੀਰਤਾ ਨਾਲ, ਉਹਨੂੰ ਘਰ ਛੱਡਣਾ ਪਏਗਾ। ਜੇ ਮਿਲ ਗਿਆ ਤੇ ਮੌਤ ਦੇ ਘਾਟ ਉਤਾਰਾਂਗੇ, ਬੱਚੇ ਮਾਰੇ ਜਾਣਗੇ, ਦੁਨੀਆ ਮੁੱਕ ਜਾਏਗੀ, ਪਰ ਉਹ ਕਿਹੜੀ ਚੀਜ਼ ਸੀ, ਇਹ ਸਾਰਾ ਕੁਝ ਹੋਣ ਦੇ ਬਾਵਜੂਦ ਮੁਸਲਮਾਨ ਤੇ ਹਿੰਦੂ ਜਨਤਾ ਦੇ ਵਿੱਚੋਂ ਉਹ ਆ ਕੇ ਤਰਲਾ ਲੈ ਕੇ ਕਹਿੰਦੇ ਸੀ ਜੰਗਲਾਂ ਵਿੱਚ ਵੀ ਮੈਨੂੰ ਸਿੱਖ ਧਰਮ ਵਿੱਚ ਸ਼ਾਮਲ ਕਰਨ ਲਈ ਇਜਾਜ਼ਤ ਮਿਲੇ, ਮੈਂ ਕਲਗੀਆਂ ਵਾਲੇ ਪਿਤਾ ਦਾ ਸਿੰਘ ਬਣਨਾ ਚਾਹੁੰਦਾ ਵਾਂ। ਬਹੁਤ ਬਣੇ ਨੇ ਸਾਡੇ, ਪਿਛਲੇ ਸਜਾਏ ਤਾਂ ਪਿਆਰਿਓ ਘੱਟ ਗਏ, ਪਰ ਕੁਝ ਮੌਤ ਨੂੰ ਵੀ ਵੇਖ ਕੇ ਆਮ ਜਨਤਾ ਜਦੋਂ ਸਿੱਖ ਧਰਮ ਵਿੱਚ ਆਉਂਦੀ ਏ, ਉਹਨਾਂ ਨੂੰ ਕਿਹੜੀ ਖੁਸ਼ਬੂ ਤੇ ਗੁਣ ਨਜ਼ਰ ਆਉਂਦਾ ਹੋਏਗਾ। ਉਹ ਹੈ ਬੰਦਗੀ ਤੇ ਨਿਰਮਲ ਕਰਮ, ਕਿਉਂਕਿ ਜਿਨ੍ਹਾਂ ਧਰਮੀਆਂ ਦੇ ਮਾਂ ਦਾ ਤੇ ਪੁੱਤ ਦਾ ਰਿਸ਼ਤਾ ਇਹ ਸਭ ਤੋਂ ਨੇੜੇ ਦਾ ਤੇ ਪਵਿੱਤਰ ਮੰਨਿਆ ਗਿਆ ਹੈ। ਇਹਨੂੰ ਵੱਖ ਕਰਨ ਲਈ ਮਾਂ ਕੁਛ ਵੀ ਕੁਰਬਾਨੀ ਕਰ ਸਕਦੀ ਹੈ, ਪਰ ਜਦੋਂ ਇਹਨਾਂ ਧਰਮੀ ਪੁਰਸ਼ਾਂ ਦੀਆਂ ਮਾਵਾਂ ਦੇ ਸਾਹਮਣੇ ਬੱਚਿਆਂ ਨੂੰ ਖੋ ਕੇ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਮਾਰਨ ਦੀ ਧਮਕੀ ਦਿੱਤੀ, ਉਹ ਉਸੇ ਧਰਮ ਦੇ ਸਦਕਾ ਅਡੋਲ ਨੇ ਉਹਨਾਂ ਦੇ ਉੱਪਰ ਛੁਰੇ ਚਲਾ ਕੇ ਟੁਕੜੇ ਕੀਤੇ ਗਏ, ਅਡੋਲ ਨੇ ਉਹਨਾਂ ਦੇ ਖਾਰ ਬਣਾਏ, ਉਹ ਅਡੋਲ ਨੇ ਉਹ ਟੁਕੜਿਆਂ ਦੇ ਖਾਰ ਮਾਂ ਦੇ ਗਲੇ ਵਿੱਚ ਪਾਏ, ਉਹ ਅਡੋਲ ਨੇ। ਤੇ ਪਿਆਰਿਓ, ਤਾਂ ਵੀ ਉਹਨਾਂ ਦੀ ਜ਼ੁਬਾਨ ਤੋਂ ਨਿਕਲਦਾ ਏ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣੇ ਚੋਣੇ ਕੋਏ। ਬੱਚਿਆਂ ਦੇ ਟੁਕੜੇ ਪਵਾ ਕੇ ਵੀ ਧਰਮ ਨੂੰ ਮਾਂ ਨਹੀਂ ਛੱਡਦੀ। ਸੋਚੋ ਜਰਾ, ਕਲਕੀਆਂ ਵਾਲੇ ਨੇ ਧਰਮ ਦਾ ਕਿੱਡਾ ਕੁ ਉੱਚਾ ਗੁਣ ਅੰਦਰ ਪਾਇਆ ਹੋਏਗਾ। ਉਹ ਗੁਣ ਨੇ, ਜੇ ਨਾ ਹੋਵੇ ਤੇ ਬੱਚਾ ਬਿਮਾਰ ਹੋ ਜਾਏ ਤੇ ਮਾਈਆਂ ਗੁਰਦੁਆਰੇ ਆਉਣਾ ਛੱਡ ਕੇ ਕਿਸੇ ਜੋਤਸ਼ੀ ਦਾ ਪ੍ਰਬੰਧ ਪਹਿਲਾਂ ਕੀਤਾ ਹੀ ਹੁੰਦਾ। ਕਹਿ ਕਲਗੀਧਰ ਪਿਤਾ ਜੀ, ਕਿਰਪਾ ਕਰਨ, ਕੱਲ ਵਿਚਾਰ ਸ਼ੁਰੂ ਕਰਾਂਗਾ ਉਹਨਾਂ ਧਰਮੀਆਂ ਤੇ ਦਇਆਵਾਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅੰਦਰੋਂ ਦੋ ਚਾਰ ਵਾਰੀ ਮਿਲ ਕੇ ਆਖੋ ਜੇ, ਵਾਹਿਗੁਰੂ 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 ਵਾ। ਸਤਿਗੁਰੂ ਕਿਰਪਾ ਕਰਨ, ਦਇਆ ਤੇ ਧਰਮ ਅੰਦਰ ਵਸੇ, ਹਿੰਮਤ ਤੇ ਮੋਹਕਮਤਾਈ ਤੇ ਸਾਹਿਬੀ ਕਿਵੇਂ ਆਉਂਦੀ, ਕੱਲ ਨੂੰ ਵਿਚਾਰ ਕਰਾਂਗੇ। ਅੱਜ ਇਹਨੇ ਬਚਨ ਪ੍ਰਵਾਨ ਕਰਨੇ, ਭੁੱਲ ਚੁੱਕ ਦੀ ਖਿਮਾ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।